ਸਾਡਾ ਕੰਮ ਹੀ ਐਸਾ ਝੂਠ ਬੋਲਣਾ ਹੈ, ਸਾਡਾ ਬਿਜ਼ਨਸ ਝੂਠ ਤੇ, ਉਹ ਝੂਠ ਬੋਲ ਕੇ ਸਿਰਫ ਮਾਇਆ ਕਮਾਉਣੀ, ਉਹਦਾ ਰਿਜ਼ਲਟ ਨਹੀਂ ਦੇਖਦੇ ਕਿ ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੱਛੋ ਤਾਈ ਆ। ਇਹ ਤੂੰ ਝੂਠ ਬੋਲ ਕੇ ਬਿਜ਼ਨਸ ਤਾਂ ਟੌਪ ਤੇ ਲੈ ਜਾਏਗਾ, ਅਰਬਾਂ ਖਰਬਾਂ ਪਤੀ ਬਣ ਜਾਏਗਾ, ਸਾਰਿਆਂ ਦੇਸ਼ਾਂ ਵਿੱਚ ਤੇਰਾ ਬਿਜ਼ਨਸ ਚੱਲਿਆ ਜਾਏਗਾ, ਪਰ ਰਹੇਗਾ ਤੂੰ ਜੀਰੋ ਦਾ ਜੀਰੋ ਹੀ। ਰੱਬ ਦੀ ਨਿਗਾਹ 'ਚ ਤਾਂ ਕੱਖ ਦਾ ਨਹੀਂ ਹੈ ਤੂੰ, ਔਰ ਇੰਨਾ ਝੂਠ ਦਾ ਪਲੰਦਾ ਤੂੰ ਆਪਣੇ ਸਿਰ 'ਤੇ ਇਕੱਠਾ ਕਰਕੇ ਲੈ ਕੇ ਜਾਏਗਾ, ਕੱਖ ਨਹੀਂ ਮਿਲਣਾ, ਕੁਛ ਵੀ ਨਹੀਂ ਬਣਨਾ ਹੈ। ਸਿਰਫ ਦੁਨੀਆਂ 'ਚ ਵਡਿਆਈ ਜ਼ਰੂਰ ਹੋ ਜਾਵੇਗੀ ਕਿ ਬੰਦੇ ਨੇ ਬੜਾ ਪੈਸਾ ਕਮਾਇਆ, ਔਰ ਪਤਾ ਸਾਰਿਆਂ ਨੂੰ ਹੀ ਹੈ, ਬਾਰੇ ਬਾਰ ਸਾਰੇ ਜਾਂ ਕੋਠੀ ਮੂਹਰੋਂ ਲੰਘਦੇ ਕਹਿੰਦੇ ਦੋ ਨੰਬਰ ਦਾ ਹੀ ਲਾਇਆ ਲੱਗਦਾ, ਕਿਉਂਕਿ ਏਡਾ ਕਹਿੰਦੇ ਇੰਨਾ ਤਾਂ ਕੋਈ ਬਣਾ ਹੀ ਨਹੀਂ ਸਕਦਾ। ਜੇ ਲੰਬੀ ਕਾਰ ਲੈ ਲਈ ਤਾਂ ਵੀ ਲੋਕ ਕਹਿਣਗੇ ਦੋ ਨੰਬਰ ਦਾ ਹੀ ਬੰਦਾ ਕਰ ਸਕਦਾ ਹੈ, ਜਾਂ ਮਾੜਾ ਬੰਦਾ ਤਾਂ ਕਿੱਥੇ ਲੈ ਸਕਦਾ। ਇਹ ਤੇਰੇ ਜਿਹੜੇ ਝੂਠ ਦੇ ਵਪਾਰ ਬਿਜ਼ਨਸ ਚੱਲਦੇ ਨੇ, ਮਹਾਰਾਜ ਕਹਿੰਦੇ ਇਹ ਸਾਰੇ ਖਾਣੇ ਪੀਣੇ ਕਰਦਾ ਹੈ, ਇਹ ਲੋਕਾਂ ਅੱਗੇ ਮਥਾਜ ਹੁੰਦਾ ਫਿਰਦਾ ਹੈ, ਇਹ ਤਬ ਫਿਰ ਪਛਤਾਏ, ਕਹਿੰਦੇ ਇਹ ਹੁਣ ਵੀ ਤਬ ਫਿਰ ਵੀ ਦੋਨੋਂ ਵਾਰੀ ਉਹ ਪਛਤਾਏਗਾ ਤੂੰ। ਇਹ ਕਦੋਂ ਪਛਤਾਏਗਾ? ਇਹ ਤਾਂ ਹੁਣ ਪਛਤਾਏਗਾ ਮਰਨ ਵੇਲੇ, ਜਾਇਦਾਦ ਤਾਂ ਬਹੁਤ ਹੈ। ਇੱਕ ਬੰਦਾ ਹੈ ਬੰਬੇ 'ਚ, ਉਹਦੇ ਕੋਲ ਬੜੇ ਰੁਪਈਏ, ਇੰਨੇ ਰੁਪਈਏ ਕੋਈ ਅੰਤ ਹੀ ਨਹੀਂ ਗਾ। ਮੈਂ ਕੋਈ ਵਡਿਆਈ ਨਹੀਂ ਕਰਦਾ, ਮੈਂ ਸਿਰਫ ਉਹ ਮੈਨੂੰ ਕਿਤੇ ਲੈ ਗਿਆ ਵੀ ਚਲੋ ਸਾਡੇ ਘਰ ਚੱਲਣਾ, ਮੈਂ ਉਹਦੀ ਕਾਰ 'ਚ ਬਹਿ ਕੇ ਗਿਆ। ਮੈਨੂੰ ਸ਼ਾਮ ਨੂੰ ਤਕੜੇ ਅਮੀਰ 50 ਬੰਦਿਆਂ ਨੇ ਪੁੱਛੀ ਉਹਦੀ ਕਾਰ 'ਚ ਤੂੰ ਕਿੱਦਾਂ ਬਹਿ ਗਿਆ, ਤੈਨੂੰ ਕਿੱਦਾਂ ਜਾਣਦਾ? ਮੈਂ ਕਿਹਾ ਉਹ ਲੈ ਗਿਆ ਬਸ ਕਥਾ ਸੁਣ ਕੇ ਲੈ ਗਿਆ, ਉਹ ਬੜਾ ਅਮੀਰ ਬੰਦਾ ਬੜਾ। ਉਹ ਬੰਦਾ ਘਰ ਲਿਜਾ ਕੇ ਦਰਵਾਜ਼ਾ ਬੰਦ ਕਰਕੇ ਮੈਨੂੰ ਆਪਣੀ ਵਿਥਿਆ ਸੁਣਾਉਣ ਲੱਗ ਪਿਆ ਅਤੇ ਰੋਣ ਲੱਗ ਪਿਆ। ਮੈਂ ਕਿਹਾ ਇੰਨਾ ਅਮੀਰ ਆਦਮੀ ਤੂੰ ਰੋਂਦਾ? ਕਹਿੰਦਾ ਕੀ ਦੱਸਾਂ, ਇਹ ਬਾਹਰ ਬਾਹਰ ਹੀ ਹੈ ਸਾਰਾ ਕੁਛ, ਅੰਦਰ ਤਾਂ ਮੇਰੀ ਹਾਲਤ ਕੋੜੀਆਂ ਕੰਗਾਲਾਂ ਵਾਲੀ ਹੋਈ ਪਈ ਹੈ। ਕਿਵੇਂ? ਕਹਿੰਦਾ ਮੇਰਾ ਲੜਕਾ ਸ਼ਰਾਬ ਬਹੁਤ ਪੀਂਦਾ, ਇੱਕ ਮੇਰੇ ਨਾਲੋਂ ਵੱਖਰਾ ਹੋ ਗਿਆ, ਉਹ ਜਿਹੜਾ ਸ਼ਰਾਬ ਪੀਂਦਾ ਉਹ ਸ਼ਾਮ ਨੂੰ ਮੈਨੂੰ ਕੁੱਟਦਾ ਹੈ ਰੋਜ਼। ਉਹ ਮੈਂ ਕਿਹਾ ਅਰਬਾਂ ਰੁਪਈਏ ਤੇਰੇ ਕੋਲ, ਇੰਨੀਆਂ ਫੈਕਟਰੀਆਂ ਕੱਪੜੇ ਦੀਆਂ ਤੇਰੀਆਂ। ਕਹਿੰਦਾ ਬਸ ਇਹ ਜਾਣੋ ਵੀ ਜੀ ਕਰਦਾ ਆਤਮ ਹੱਤਿਆ ਕਰ ਲਵਾਂ। ਫਿਰ ਉਹ ਬਚਨ ਯਾਦ ਹੈ ਨਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਬੰਦਾ ਹੁਣ ਉਹ ਬਜ਼ੁਰਗ ਹੋ ਗਿਆ, ਹੁਣ ਹੱਥ ਨਹੀਂ ਚੱਕ ਸਕਦਾ ਨੌਜਵਾਨ ਮੁੰਡੇ ਤੇ, ਇਹ ਤਾਂ ਪਛਤਾਉਣਾ ਪੈਂਦਾ। ਕਹਿੰਦਾ ਰਿਸ਼ਤੇਦਾਰ ਸਾਡੇ ਅੱਡ ਸਾਨੂੰ ਜ਼ਹਿਰ ਦੇਣ ਨੂੰ ਫਿਰਦੇ ਨੇ ਕਿ ਮਰੇ ਤੇ ਅਸੀਂ ਦੱਬੀਏ ਸਾਰਾ ਕੁਛ। ਤਬ ਤਾਂ ਪਛਤਾਉਂਦਾ ਜਦ ਉੱਥੇ ਉੱਪਰ ਜਾਂਦਾ, ਉਹ ਤਾਂ ਕੁੱਟਦੇ ਨੇ ਵੀ ਇੰਨਾ ਰੁਪਈਆ ਇਕੱਠਾ ਕਿਵੇਂ ਕਰ ਲਿਆ, ਭਗਤੀ ਕਰਕੇ ਤਾਂ ਕੀਤਾ ਨਹੀਂ, ਹੇਰਾ ਫੇਰੀਆਂ ਨਾਲ ਕੀਤਾ, ਉੱਥੇ ਜਾ ਕੇ ਤਾਂ ਪਛਤਾਉਂਦਾ। ਤਾਂ ਮਹਾਰਾਜ ਕਹਿੰਦੇ ਮਾਇਆ ਹੇਰਾ ਫੇਰੀ ਨਾਲ ਇਕੱਠੇ ਕਰਕੇ ਇਬ ਵੀ ਪਛਤਾਉਣਾ ਪਵੇਗਾ, ਤਬ ਵੀ ਪਛਤਾਉਣਾ ਪਵੇਗਾ। ਤੂੰ ਪਛਤਾਉਣ ਵਾਲਾ ਕੰਮ ਹੀ ਨਾ ਕਰ, ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੱਛੋ ਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਜੇ ਮਾਇਆ ਕਰਮਾਂ ਵਿੱਚ ਹੋਊਗੀ ਘਰੇ ਬੈਠੇ ਹੀ ਆ ਜਾਂਦੇ ਆ, ਮਾਇਆ ਤਾਂ ਉਹੀ ਆ ਜਾਂਦੀ ਹੁੰਦੀ। ਜੇ ਅਕਾਲ ਪੁਰਖ ਜੀ ਨੇ ਦੇਣੀ ਆ ਬੰਦੇ ਨੂੰ ਵੈਸੇ ਮਿਲ ਜਾਂਦੀ, ਕਿਉਂ ਉਹ ਆਪਣੇ ਆਪ ਹੀ ਕੋਈ ਨਾ ਕੋਈ ਰਾਜਾ ਬਣਾ ਦਿੰਦੇ ਨੇ ਜੇ ਉਹਨਾਂ ਨੇ ਦੇਣੀ ਹੋਵੇ ਤੇ। ਬੰਦਾ ਕਹਾਵਤ ਆ ਨਾ, ਬੰਦਾ ਜੋੜੇ ਪਲੀ ਪਲੀ ਆਰਾਮ ਰੁੜਾਵੇ ਕੁੱਪਾ, ਬੰਦਾ ਪਲੀ ਪਲੀ ਕਰਕੇ ਜੋੜਦਾ ਵਾਹਿਗੁਰੂ ਸਾਰੇ ਲੋਕਰ ਖਲਾ ਦਿੰਦਾ ਉਹਦੇ। ਏਕ ਸਰੇਵੈ ਤਾਂ ਗਤ ਮਿਤ ਪਾਵੈ, ਮਹਾਰਾਜ ਕਹਿੰਦੇ ਜੀ ਇੱਕ ਅਕਾਲ ਪੁਰਖ ਦੀ ਸੇਵਾ ਕਰੇ ਤਾਂ ਗਤ ਮਿਤ ਪ੍ਰਾਪਤ ਕਰ ਸਕਦਾ, ਗਤ ਕਲਿਆਣ ਦੀ ਮਿਤ ਮਰਿਆਦਾ ਨੂੰ ਪ੍ਰਾਪਤ ਕਰ ਸਕਦਾ, ਆਵਣ ਜਾਣ ਰਹਾਈ ਇਹਦਾ ਆਉਣਾ ਜਾਣਾ ਤਾਂ ਰਹਿ ਸਕਦਾ। ਮਾਇਆ ਮਹਾਰਾਜ ਦਿੰਦੇ ਬਹੁਤ ਨੇ, ਮਾਇਆ ਸ਼ਬਦ ਰਾਹੀਂ ਲੈ ਲਓ ਜੇ ਲੈਣੀ ਹੈ, ਪਰ ਹੇਰਾ ਫੇਰੀ ਨਾਲ ਨਾ ਇਕੱਠੀ ਕਰੋ, ਕਿਉਂ ਹੇਰਾ ਫੇਰੀ ਨਾਲ ਇਕੱਠੀ ਕੀਤੀ ਮਾਇਆ ਹਮੇਸ਼ਾ ਬਹੁਤ ਨੁਕਸਾਨ ਕਰਦੀ। ਮੈਨੂੰ ਸਾਰਾ ਕੁਝ ਡੀਂਦਾ ਹੁੰਦਾ ਸਾਹਮਣੇ ਵੀ ਬੰਦਾ ਮਰੂਗਾ ਹੁਣ, ਇਹ ਜਾਂ ਇਹਦੀ ਔਲਾਦ ਖਰਾਬ ਨਿਕਲੂਗੀ। ਜੇ ਬਹੁਤੇ ਪੈਸੇ ਇਸ ਤਰ੍ਹਾਂ ਕਮਾਉਂਦੇ ਸਾਰਿਆਂ ਦੀ ਔਲਾਦ ਖਰਾਬ ਹੈ ਉਹਨਾਂ ਦੀ। ਇਸ ਗੱਲ ਦੇ ਸਿਧਾਂਤ ਨੂੰ ਜਦ ਤੱਕ ਆਪਾਂ ਲੈ ਕੇ ਨਹੀਂ ਚੱਲਦੇ ਫਿਰ ਕੁਛ ਨਾ ਕੁਛ ਤੇ ਨੁਕਸਾਨ ਕਿਸੇ ਨਾ ਕਿਸੇ ਪਾਸੇ ਹੋਣਾ ਹੀ ਹੈ। ਮਹਾਰਾਜ ਕਹਿੰਦੇ ਸ਼ਬਦ ਨਾਲ ਲੈ ਲਓ, ਮੂਲ ਮੰਤਰ ਨਾਲ ਮਾਇਆ ਜਾਨੀ ਮੰਗ ਲਓ। ਹੁਣ ਜੇ ਚੱਲ ਵੀ ਤੇਰਾ ਨਹੀਂ ਪੇਟ ਭਰਦਾ ਤਾਂ ਮੰਗ ਲੈ ਵਾਹਿਗੁਰੂ ਤੋਂ ਮੰਗ ਲੈ, ਪਰ ਇਸ ਤਰ੍ਹਾਂ ਗਲਤੀ ਕਰਕੇ ਮਾਇਆ ਨਾ ਕਮਾ। ਇਹ ਸਤਿਗੁਰੂ ਦਾ ਸਿਧਾਂਤ ਹੈ, ਪਰ ਸੰਗਤ ਨੂੰ ਸਮਝਾ ਰਹੇ। ਕੱਲ੍ਹ ਸ਼ਾਮ ਦੇ ਪ੍ਰਸੰਗ 'ਚ ਮਹਾਰਾਜ ਨੇ ਮਾਤਾ ਜੀ ਨੂੰ ਕਿਹਾ, ਮਾਤਾ ਗੁਜਰ ਕੌਰ ਨੂੰ, ਮਾਤਾ ਜੀ ਕਹਿੰਦੇ ਤੁਸੀਂ ਸਿੰਘ ਭੁੱਖੇ ਮਾਰਨੇ, ਸਾਰੇ ਰੁਪਈਏ ਤੁਸੀਂ ਸਤਲੁਜ ਸੁੱਟਤੇ, ਪੈਸੇ ਸੁੱਟਤੇ, ਹੀਰੇ ਮੋਤੀ ਕੱਪੜਿਆਂ ਨੂੰ ਅੱਗ ਲਾ ਦਿੱਤੀ, ਸਿੰਘ ਭੁੱਖੇ ਮਾਰ ਰਹੇ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਪੂਜਾ ਦਾ ਧਾਨ ਖਵਾ ਕੇ ਮਾਰਨਾ ਨਹੀਂ ਹੈ। ਮਾਤਾ ਤੂੰ ਮੈਨੂੰ ਇੱਕ ਜ਼ਹਿਰ ਦਾ ਚਮਚਾ ਦੇ ਸਕਦੀ ਹੈ? ਕਹਿੰਦੀ ਮੈਂ ਆਪਣੇ ਪੁੱਤ ਨੂੰ ਕਿਵੇਂ ਦੇ ਦਿਆਂ ਜ਼ਹਿਰ? ਕਹਿੰਦੇ ਮੈਂ ਫਿਰ ਆਪਣੇ ਪੁੱਤਰਾਂ ਨੂੰ ਜ਼ਹਿਰ ਕਿਵੇਂ ਖਵਾ ਦਿਆਂ? ਇਹ ਪੂਜਾ ਦਾ ਧਾਨ ਖਾਲਸੇ ਨੂੰ ਬਿਲਕੁਲ ਥੱਲੇ ਲਾ ਦੇਵੇਗਾ, ਇਸ ਕਰਕੇ ਮੈਂ ਪੂਜਾ ਦਾ ਧਾਨ ਆਪਣੇ ਖਾਲਸੇ ਨੂੰ ਖਾਣ ਨਹੀਂ ਦੇਣਾ। ਤਾਂ ਕਹਿੰਦੇ ਨੇ ਮੈਂ ਉੱਚਾ ਉਠਾਉਣਾ ਆਪਣੇ ਖਾਲਸੇ ਨੂੰ। ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਅਸ ਰੂਪ। ਅਸ ਰੂਪ ਹੁੰਦਾ ਉਹ ਸਾਰੇ ਰੂਪ ਉਹਨੇ ਆਪਣੇ ਆਪ ਹੀ ਬਣਾਏ ਹੋਏ ਨੇ। ਜਿੰਨਾ ਵੀ ਵਾਹਿਗੁਰੂ ਨੇ ਬਣਾਇਆ ਹੋਇਆ ਉਹਦਾ ਆਪਣਾ ਹੀ ਕਰਤੱਵ ਹੈ ਸਾਰਾ, ਇਹ ਉਹੀ ਆਚਰਣ ਕਰ ਰਿਹਾ ਸਾਰੇ, ਉਸੇ ਦੇ ਰੰਗ ਨੇ, ਉਸੇ ਦੇ ਰੂਪ ਨੇ, ਪੌਣ ਪਾਣੀ ਅਗਨੀ ਸਾਰਾ ਉਹਦਾ ਆਪਣਾ ਹੀ ਰੂਪ ਧਾਰਨ ਕੀਤਾ ਹੋਇਆ। ਏਕੋ ਭਵਰ ਭਵੈ ਤਿਹੁਲੋਏ, ਇੱਕੋ ਹੀ ਭਵਰ, ਜਿਹੜਾ ਭਵਰ ਹੁੰਦਾ ਜੀਵ ਆਤਮਾ, ਇੱਕੋ ਹੀ ਜੀਵ ਆਤਮਾ ਬਣ ਕੇ ਉਹ ਤਿੰਨਾਂ ਲੋਕਾਂ ਵਿੱਚ ਪਰਮਾਤਮਾ ਸਾਰਿਆਂ ਵਿੱਚ ਜੀਵ ਆਤਮਾ ਹੋ ਕੇ ਬੈਠਾ, ਇਹ ਉਹਦੇ ਵਿੱਚ ਹੀ ਸ਼ਕਤੀ ਹੈ, ਆਪਣੇ ਵਿੱਚ ਨਹੀਂ, ਉਹਦੇ ਵਿੱਚ ਇਹ ਸ਼ਕਤੀ ਆ। ਉਹ ਜਦੋਂ ਜੀ ਚਾਹੇ ਆਪਣੇ ਆਪ ਦੇ ਜਿੰਨੇ ਰੂਪ ਮਰਜ਼ੀ ਬਣਾ ਲਵੇ ਅਤੇ ਉਹਨਾਂ ਨੂੰ ਜਿਹੋ ਜਿਹੇ ਮਰਜ਼ੀ ਬਣਾ ਦੇਵੇ, ਜਿਹੋ ਜਿਹੇ ਮਰਜ਼ੀ ਉਹਨਾਂ ਨੇ ਸੋਚਣੀਆਂ ਵੱਖਰੀਆਂ, ਬੁੱਧੀਆਂ ਪੁੱਠੀਆਂ ਕਰ ਦੇਵੇ, ਸਿੱਧੀਆਂ ਕਰ ਦੇਵੇ, ਸਾਰਾ ਕੁਝ ਉਹਦੇ ਆਪਣੇ ਹੱਥ ਵਿੱਚ ਹੀ। ਏਕੋ ਬੂਝੈ, ਕਹਿੰਦੇ ਜੇ ਕੋਈ ਇੱਕ ਪਰਮਾਤਮਾ ਨੂੰ ਬੂਝੈ ਸਮਝ ਲਵੇ, ਸੂਝੈ ਪਤ ਹੋਏ, ਜੇ ਉਹ ਸੁੱਝ ਜਾਂਦਾ ਉਹਨੂੰ ਫਿਰ ਸਾਰਾ ਕੁਛ, ਜਦੋਂ ਵਾਹਿਗੁਰੂ ਨੂੰ ਕੋਈ ਬੁੱਝ ਲੈਂਦਾ ਤਾਂ ਸੁੱਝ ਜਾਂਦਾ ਉਹਨੂੰ। ਵਾਹਿਗੁਰੂ ਨੂੰ ਬੁੱਝਣਾ ਹੈ ਪਹਿਲਾਂ, ਗੁਰਾ ਇੱਕ ਦੇਹ ਬੁਝਾਈ, ਪਹਿਲਾਂ ਬੁੱਝਣਾ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਫਿਰ ਸੁੱਝਦਾ ਹੈ, ਫਿਰ ਸੋਝੀ ਪੈਦਾ ਹੁੰਦੀ ਹੈ, ਫਿਰ ਪਤ ਹੋਏ, ਫਿਰ ਬੰਦੇ ਦੀ ਇੱਜ਼ਤ ਬਣਦੀ ਹੈ, ਬੰਦੇ ਦੀ ਸੱਚੀ ਇੱਜ਼ਤ ਲੋਕ ਅਤੇ ਪ੍ਰਲੋਕ ਵਿੱਚ ਵਾਹਿਗੁਰੂ ਨੂੰ ਬੁੱਝਣ ਕਰਕੇ ਬਣਦੀ ਹੈ। ਗਿਆਨ ਧਿਆਨ ਲੈ ਸੰਸਰ ਰਹਿ, ਗੁਰਮੁਖ ਏਕ ਬਿਰਲਾ ਕੋ ਲਹਿ। ਕੋਈ ਬਿਰਲਾ ਬਿਰਲਾ ਗੁਰਮੁਖ ਹੈ ਜਿਹੜਾ ਗੁਰਾਂ ਪਾਸੋਂ ਗਿਆਨ ਅਤੇ ਧਿਆਨ ਲੈ ਕੇ ਸਮ ਦ੍ਰਿਸ਼ਟੀ ਰੱਖਦਾ ਆਪਣੀ, ਗੁਰਾਂ ਕੋਲੋਂ ਗਿਆਨ ਵੀ ਲੈ ਲਿਆ ਧਿਆਨ, ਇਹ ਬੜੀਆਂ ਚੀਜ਼ਾਂ ਨੇ। ਇਹ ਹਿਰਦੇ ਦੇ ਅੰਦਰ ਨਾ ਇੱਕ ਭਾਂਡਾ ਜਿਹੜਾ ਅੰਦਰ ਬਣਾਉਣਾ ਹੈ, ਬਹੁਤ ਵੱਡੇ ਵੱਡੇ ਭਾਂਡੇ ਮੈਂ ਦੇਖੇ ਨੇ, ਇੰਨਾ ਕੁਛ ਉਹਨਾਂ ਕੋਲ ਹੁੰਦਿਆਂ ਹੋਇਆਂ ਵੀ ਉਹ ਨਾ ਕਦੇ ਬਾਹਰ ਦਿਖਾਉਣਗੇ ਆਪਣਾ ਆਪ, ਬੜੀ ਅਜਰ ਅਵਸਥਾ ਰੱਖਦੇ ਨੇ। ਕਹਿੰਦੇ ਗਿਆਨ ਧਿਆਨ ਲਈ ਸੰਸਰ ਰਹਿ, ਗਿਆਨ ਅਤੇ ਧਿਆਨ ਲੈ ਕੇ ਸਮ ਦ੍ਰਿਸ਼ਟੀ ਰੱਖਣੀ ਬਹੁਤ ਔਖੀ ਹੋ ਜਾਂਦੀ ਹੈ। ਸਮ ਦ੍ਰਿਸ਼ਟੀ ਰੱਖਣੀ ਸਾਰਿਆਂ 'ਚ, ਇੱਕ ਵਾਹਿਗੁਰੂ ਨੂੰ ਦੇਖਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬਹਿ ਕੇ ਵੀ ਸਮ ਦ੍ਰਿਸ਼ਟੀ ਰੱਖੀ ਆਪਣੀ, ਇਤਨੀ ਵੱਡੀ ਬਿਰਤੀ ਹੈ ਗੁਰਾਂ ਦੀ। ਜਿਸਨੂੰ ਦੇ ਕਿਰਪਾ ਅਤੇ ਸੁੱਖ ਪਾਏ, ਜਿਹਨੂੰ ਦਿੰਦੇ ਨੇ ਕਿਰਪਾ ਕਰਕੇ ਉਹੀ ਆਤਮਕ ਆਨੰਦ ਪ੍ਰਾਪਤ ਕਰਦਾ ਹੈ। ਇਹ ਦਿੰਦੇ ਕਿੱਥੇ ਨੇ, ਕੋਈ ਖਾਸ ਜਗ੍ਹਾ? ਕਹਿੰਦੇ ਹਾਂ ਭਾਈ, ਕਿ ਖਾਸ ਜਗ੍ਹਾ ਹੈ ਜਿੱਥੇ ਦਿੰਦੇ ਨੇ, ਗੁਰੂ ਦੁਆਰਾ ਆਖ ਸੁਣਾਏ। ਕਹਿੰਦੇ ਗੁਰੂ ਦੇ ਦੁਆਰੇ 'ਤੇ ਲਿਜਾ ਕੇ ਗੁਰੂ ਦੇ ਦੁਆਰਾ ਉਸਨੂੰ ਆਖ ਕੇ ਸੁਣਾਉਂਦਾ, ਆਪ ਨਹੀਂ ਸੁਣਾਉਂਦਾ, ਸਿੱਧਾ ਨਹੀਂ ਬੋਲਦਾ ਰੱਬ, ਰੱਬ ਨਹੀਂ ਬੋਲਦਾ, ਕੌਣ ਬੋਲਦਾ? ਰੱਬ ਗੁਰੂ ਦੇ ਵਿੱਚ ਬੈਠ ਕੇ ਬੋਲਦਾ, ਗੁਰੂ ਰੂਪ ਹੋ ਕੇ ਬੋਲਦਾ। ਨਿਰਗੁਣ ਵਿੱਚ ਤਾਂ ਉਹਦਾ ਕੋਈ ਸਰੂਪ ਹੀ ਨਹੀਂ, ਉਹ ਨਿਰਗੁਣ ਸਰਗੁਣ ਵਿੱਚ ਢਲ ਕੇ ਬੋਲਦਾ ਹੈ, ਗੁਰੂ ਨਾਨਕ ਰੂਪ ਹੋ ਕੇ ਬੋਲਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਹਿੰਦੇ ਨੇ ਨਾ ਪੰਜਵੇਂ ਪਾਤਸ਼ਾਹ, ਤਾਂ ਆਪਾਂ ਵੀ ਉਸੇ ਗੱਲ ਨੂੰ ਮੰਨ ਲਿਆ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਅਤੇ ਮਹਾਰਾਜ ਨੂੰ ਪੁੱਛੇ ਤੁਸੀਂ ਕਿੱਥੋਂ ਆਏ ਹੋ? ਆਪਣਾ ਲਿਖਿਆ ਹੀ ਨਹੀਂ ਵੀ ਮੈਂ ਵੀ ਧੁਰੋਂ ਹੀ ਆਇਆ, ਆਪ ਧੁਰੋਂ ਆਏ ਨੇ ਤੇ ਕਹੇ ਧੁਰ ਕੀ ਬਾਣੀ ਆਈ, ਉਹ ਧੁਰੋਂ ਪਹਿਲਾਂ ਨਾ ਆ ਗਈ ਇਹ, ਕਿਉਂਕਿ ਪਹਿਲਾਂ ਤਾਂ ਧੁਰੋਂ ਕੋਈ ਆਇਆ ਹੀ ਨਹੀਂ ਸੀ, ਧੁਰੋਂ ਤਾਂ ਤੁਸੀਂ ਖੁਦ ਹੀ ਆਏ ਹੋ, ਧੁਰਾ ਰੂਪ ਹੋ, ਸ੍ਰਿਸ਼ਟੀ ਦਾ ਬ੍ਰਹਮ ਰੂਪ ਆਪ ਗੁਰੂ ਨਾਨਕ ਦੇਵ ਜੀ, ਤੁਸੀਂ ਬਾਣੀ ਲੈ ਕੇ ਆਏ ਹੋ। ਇਹ ਤਾਂ ਸਾਨੂੰ ਕਹਿਤਾ ਕਿ ਧੁਰ ਕੀ ਬਾਣੀ ਆਈ, ਤਾਂ ਤੁਸੀਂ ਕਿੱਥੋਂ ਆਏ ਹੋ? ਤੁਸੀਂ ਵੀ ਧੁਰੋਂ ਹੀ ਆਏ ਹੋ, ਤੁਸੀਂ ਧੁਰ ਹੋ, ਆਪ ਆਪ ਬ੍ਰਹਮ ਹੋ, ਪਰਮੇਸ਼ਰ ਹੋ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਕਿਰਪਾ ਕਰਦੇ ਨੇ, ਪਰ ਸੰਗਤ ਵਿੱਚ ਬਿਠਾ ਕੇ, ਗੁਰਾਂ ਦੇ ਰਾਹੀਂ ਬੋਲ ਕੇ, ਗੁਰਬਾਣੀ ਦੇ ਰਾਹੀਂ ਬੋਲ ਕੇ ਵਾਹਿਗੁਰੂ ਹੀ ਕਿਰਪਾ ਕਰਦੇ ਨੇ। ਜਿੰਨੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ ਇਹ ਅਕਾਲ ਪੁਰਖ ਹੀ ਬੋਲਦੇ ਨੇ, ਪਰ ਬੋਲਦੇ ਸਿਰਫ ਉਦੋਂ ਜਦੋਂ ਕੋਈ ਬੁਲਾਵੇ, ਜੇ ਨਾ ਬੁਲਾਵੇ ਫਿਰ ਨਹੀਂ ਬੋਲਦੇ, ਫਿਰ ਸ੍ਰੀ ਮੁਖ ਵਾਕ ਤਾਂਹੀਓ ਲੈਂਦੇ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸੱਤ ਪੌੜੀਆਂ ਤੱਕ ਆਪਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਦੱਖਣੀ ਓਂਕਾਰ ਬਾਣੀ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਸੋ ਇਸ ਉਪਦੇਸ਼ ਦੇ ਵਿੱਚ ਸਾਰਾ ਕੁਝ ਸਮਾਇਆ ਪਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਕੱਲ ਨੂੰ ਜਿਨ੍ਹਾਂ ਦਾ ਪਾਵਨ ਪਵਿੱਤਰ ਅਵਤਾਰ ਦਿਹਾੜਾ ਹੈ, ਬੜੀ ਵੱਡੀ ਇਹ ਜਿਹੜਾ ਅਵਤਾਰ ਦਿਹਾੜਾ ਹੁੰਦਾ ਇਹਦਾ ਆਮ ਜੀਵਾਂ ਨੂੰ ਨਹੀਂ ਪਤਾ ਹੈ। ਅਵਤਾਰ ਦਿਹਾੜੇ ਵਾਲੇ ਦਿਨ ਜਿੰਨੀ ਬਖਸ਼ਿਸ਼ ਹੁੰਦੀ ਹੈ, ਭਾਈ ਗੁਰਦਾਸ ਨੇ ਤਾਂਹੀਓ ਲਿਖਿਆ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਇਹ ਗੁਰਪੁਰਬ ਮਨਾਓ, ਜਦੋਂ ਵੀ ਅਵਤਾਰ ਦਿਹਾੜਾ ਆਵੇ ਲਿਆਓ, ਦੇਖ ਕਰਾਓ, ਸਿਹਰੇ ਲਿਆਓ, ਰੁਮਾਲੇ ਲਿਆਓ, ਬਾਣੀ ਪੜ੍ਹੋ, ਜ਼ਿਆਦਾ ਤੋਂ ਜ਼ਿਆਦਾ ਗੁਰਾਂ ਨੂੰ ਯਾਦ ਕਰੋ, ਧੰਨ ਗੁਰੂ ਰਾਮਦਾਸ ਜੀ ਨੂੰ ਯਾਦ ਕਰੋ, ਤਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਿਰਪਾ ਵੀ ਕਰਦੇ ਨੇ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਸਾਰਿਆਂ ਥਾਵਾਂ 'ਤੇ ਮਨਾਇਆ ਜਾ ਰਿਹਾ, ਔਰ ਸਿੱਖ ਵੀ ਮਨਾ ਸਕਦਾ, ਆਪਣੇ ਘਰ ਵਿੱਚ ਵੀ ਦੇਗ ਬਣਾਈ ਜਾ ਸਕਦੀ ਹੈ, ਇੱਥੇ ਵੀ ਦੇਗ ਕਰਵਾ ਸਕਦੇ ਹੈ, ਸਾਰਾ ਦਿਨ ਗੁਰਾਂ ਦੇ ਅੱਗੇ ਬੇਨਤੀ ਕਰ ਸਕਦੇ ਹੈ। ਹਮ ਔਗੁਣ ਪਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬੇਖੈ ਬੇਖ ਖਾਹੀ, ਮਾਇਆ ਮੋਹ ਪਰਮ ਪੈ ਭੁੱਲੇ, ਸੁਤਦਾਰਾ ਸਿਉ ਪ੍ਰੀਤ ਲਗਾ, ਇੱਕ ਉੱਤਮ ਪੰਥ ਸੁਨਿਉ ਗੁਰ ਸੰਗਤ, ਇਹ ਮਿਲੰਤ ਜਮ ਤ੍ਰਾਸ ਮਿਟਾਹੀ, ਇੱਕ ਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖ ਸਰਣਾਈ। ਵਾਹਿਗੁਰੂ ਵਾਹਿਗੁਰੂ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਦੱਖਣੀ ਓਂਕਾਰ ਬਾਣੀ ਦੇ ਰਾਹੀਂ। ਸੋ ਸਤਿਗੁਰੂ ਜੀ ਨੇ ਕੱਲ੍ਹ ਬਖਸ਼ਿਸ਼ਾਂ ਕੀਤੀਆਂ ਸੀ ਆਪਣੇ ਤੇ ਸੱਤ ਪੌੜੀਆਂ ਤੱਕ। ਅੱਠਵੀਂ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ, ਬੜਾ ਸੁੰਦਰ ਉਪਦੇਸ਼ ਹੈ, ਇਹਦੇ ਨਾਲੋਂ ਵੱਡਾ ਉਪਦੇਸ਼ ਕੋਈ ਵੀ ਨਹੀਂ ਦੇ ਸਕਦਾ। ਤਾਂਹੀਓ ਗੁਰਾਂ ਨੇ ਬਚਨ ਕੀਤਾ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ, ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕੀ ਉਪਦੇਸ਼ ਦਈਏ, ਉਹਨਾਂ ਨੂੰ ਤਾਂ ਪਹਿਲਾਂ ਹੀ ਬਹੁਤ ਉਪਦੇਸ਼ ਆਇਆ ਹੋਇਆ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਆਪਾਂ ਵੀ ਸ਼ਰਵਣ ਕਰ ਰਹੇ ਹਾਂ। ਊਰਮ ਧੂਰਮ ਜੋਤ ਉਜਾਲਾ, ਹੁਣ ਊਰਮ ਹੁੰਦੀ ਹੈ ਧਰਤੀ ਤੇ ਧੂਰਮ ਹੁੰਦਾ ਆਕਾਸ਼। ਧੂਰਮ ਧੂੰਏ ਨੂੰ ਵੀ ਕਹਿੰਦੇ ਨੇ। ਧਰਤੀ ਤੋਂ ਲੈ ਕੇ ਆਕਾਸ਼ ਤੱਕ, ਭਾਵ ਥੱਲਿਓਂ ਲੈ ਕੇ ਉੱਪਰ ਤੱਕ, ਖੱਬਿਓਂ ਲੈ ਕੇ ਸੱਜੇ ਸਾਰੇ ਤੱਕ, ਸਾਰੀਆਂ ਦਿਸ਼ਾਵਾਂ ਦੇ ਵਿੱਚ ਜੋਤ ਉਜਾਲਾ, ਵਾਹਿਗੁਰੂ ਦੀ ਜੋਤ ਦਾ ਉਜਾਲਾ ਹੈ, ਪ੍ਰਕਾਸ਼ ਹੈ ਉਹ, ਜਿਹੜਾ ਕਿ ਪ੍ਰਕਾਸ਼ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਉਹ ਜੋਤ ਦਾ ਜਿਹੜਾ ਪ੍ਰਕਾਸ਼ ਹੈ ਉਹ ਕਿੰਨੀ ਕੁ ਦੂਰ ਤੱਕ ਫੈਲਿਆ ਹੋਇਆ ਹੈ। ਤੀਨ ਭਵਨ ਮਹਿ ਗੁਰ ਗੋਪਾਲਾ, ਉਹ ਜੋ ਸਾਰਿਆਂ ਦੀ ਪਾਲਣਾ ਕਰਨ ਵਾਲੇ ਗੋਪਾਲ ਪਰਮੇਸ਼ਰ ਜੀ ਨੇ, ਪ੍ਰਕਾਸ਼ ਦੇਣ ਵਾਲੇ ਨੇ, ਉਹ ਸਾਰੇ ਕਿਤੇ ਗੁਰੂ ਸਰੂਪ ਜੋ ਵਾਹਿਗੁਰੂ ਅਕਾਲ ਪੁਰਖ, ਉਹ ਵਿਆਪਕ ਨੇ, ਤਿੱਦਾਂ ਭਵਨਾਂ ਦੇ ਵਿੱਚ ਹਨ, ਉਹ ਕੋਈ ਭਵਨ ਉਹਨਾਂ ਤੋਂ ਖਾਲੀ ਨਹੀਂ, ਪਰ ਉਹ ਕਿਸੇ ਦੇ ਨਜ਼ਰ ਨਹੀਂ ਆਉਂਦੇ, ਕਿਉਂਕਿ ਜੇ ਉਹ ਨਜ਼ਰ ਆਉਣ ਲੱਗ ਜਾਣ ਫਿਰ ਉਹਨਾਂ ਦੀ ਖੇਡ ਨਹੀਂ ਬਣਦੀ। ਆਪਣੀ ਖੇਡ ਨੂੰ ਪ੍ਰਗਟ ਕਰਨ ਵਾਸਤੇ ਉਹ ਆਪਣੇ ਆਪ ਨੂੰ ਗੁਪਤ ਕਰ ਲੈਂਦੇ ਨੇ, ਫਿਰ ਉਹ ਆਪਣਾ ਸਰੂਪ ਦਰਸ਼ਨ ਕਿਵੇਂ ਦਿੰਦੇ ਨੇ, ਦਿਖਾਉਂਦੇ ਕਿਵੇਂ ਨੇ, ਬੰਦੇ ਨੂੰ ਕਿਵੇਂ ਦਿਖਦਾ ਹੈ। ਊਗਵਿਆ ਆਸ ਰੂਪ ਦਿਖਾਵੈ, ਕਹਿੰਦੇ ਗੁਰਾਂ ਦੇ ਰਾਹੀਂ ਉਹ ਊਗਵਿਆ ਤੋਂ ਭਾਵ ਪ੍ਰਗਟ ਹੁੰਦੇ ਨੇ ਹਿਰਦੇ ਦੇ ਵਿੱਚ, फिर अस रूप अपना रूप दिखावे दिखाते ने गुरां दे राही करते ने जो करते ने प्रतख रूप विच नहीं करते गुप्त रूप विच करते ने हाँ प्रगट रूप विच सतगुरु दे राही ही उपदेश करके बख्शिशां करते ने जदों महाराज जी कृपा करते ने गुरु नानक देव जी गुरु ग्रंथ साहिब महाराज जी कर कृपा अपने घर आवै जदों कृपा करते ने गुरु नानक देव जी गुरसिख ते तां गुरसिख अपने घर दे विच आउंदा है ये कित्थे गया होया सी कहने ये मन परदेसी वे प्यारे आओ घरे ये जिहड़ा मन है ये बाहर ही तुरिया रहिंदा हमेशा ये जिहड़ा सिख है ये गुरु द्वारे तो बड़ा दूर सी पहला तो गुरां ने कृपा करके इहनूं गुरु घर नाल जोड़िया सतसंगत विच बहण दा उपदेश दिता रोज बह के सुन क्योंकि सुनिया सिद्ध पीर सुर नाथ सुनिया धरत धवल आकाश ये सब कुछ सुनने ही बन जाता है श्रवण करद्या करद्या बंदा बहुत उच्चा चलिया जाता है श्रवण विच बड़ी शक्ति है जे आप कन्ना नाल रोज वाहेगुरु मंत्र सुनी जाइए तो आप भी वाहेगुरु का ही रूप बन जावांगे यो सुन विच शक्ति है सारी ये फिर अपने घर हिरदे विच आके गुरसिख टिकदा है संगत विच टिकदा है फिर अपने हौली हौली मन नूं काबू करदा है मन नूं बाहरों रोक के अपने हिरदे रूपी घर दे विच टिक जांदा है जदों ये संगत विच आउंदा है गुरां दे कोल बैठदा है तो सतगुरु जी इहनूं उपदेश सुणाउंदे ने ऊनम बरसै निजर धारा निजर हुंदी एक रस ऊनम हुंदा झुक के बरसदा जिवें बदल आम तौर ते तां आपां कहिंदे कि बदल उच्चा है सियाणे कहिंदे उच्चा है बदल बरसात नहीं होण लगी पर जदों बदल ने बरसना हुंदा है उदों भी सियाणे दसदे भी हुण तां भराऊ हो के आया मीं हुण तां बरसेगा क्यों बरसेगा क्योंकि बहुत नीवा है ऊनम ऊनम आया अवर करेंदा बन जदों सतगुरु जी कृपा दे घर च आउंदे ने तां बहुत झुके गुरसिखां नूं उपदेश करदे ने भाव सचखंड दे विचों आ के उपदेश दिता ऊनम बरसै जदों सतगुरु महाराज गुरसिखां नूं बहुत नेड़े हो के संगत च बिठा के उपदेश दिंदे ने तां इहनां दे उपदेश दी सतगुरां दी फिर बरखा हुंदी साडे ते उत्तम शब्द सवारन हारा फिर सतगुरु महाराज सच्चे पातशाह कहिंदे ने गुरां दे उत्तम उपदेश द्वारा अकाल पुरख वाहिगुरु ए जीव नूं सवारदे ने बिठाउंदे ने गुरां दे कोले ही आप बैठे ने निरंकार रूप ने पर एक पासे अपने सरूप विच कहता कि गुरु नानक देव जी ये गुरु ग्रंथ साहिब महाराज एक पासे गुरां लिखिया विच संगत हर प्रभ वसै जीओ आप संगत च बहिंदे ने नाले इत्थे भी बहिंदे ने इत्थे गुरु रूप होके बहिंदे ने है निरंकार ही ते उह संगत विच वसदे ने इह उहनां दी निम्रता है क्योंकि संगत विच बैठना उहनां नूं चंगा लगदा जिथे भी बैठणगे संगत विच बहिणगे कहिंदे आउणा जाणो कि संगत थले बैठी ते मैं उत्ते बैठा हाँ नहीं मैं संगत विच भी बैठा हाँ ते मैं इत्थे भी बैठा हाँ सारे रूप मेरे ही हैं उत्तम शब्द सवारन हारा चंगे श्रेष्ठ उपदेश द्वारा सवारन हारे वाहेगुरु सतगुरु रूप होके सिख नूं सवार दे हन इस एक का जाण है भेओ